दीपक जी, अरविंद केजरीवाल दीयां मुश्किलां दे विच वाधा होया प्रतीत हो रहा। अरविंद केजरीवाल का अगला ठिकाणा पंजाब च होएगा या जेल यात्रा भी उन्हां नूं दुबारा करनी पै सकती है, की अपडेट है जी अज दी?
बिल्कुल विजय जी, अरविंद केजरीवाल होरी इस मौके हुशियारपुर के विभाषणा च ने, और शायद स्रोतियां दे जां तुहाडे भी ध्यान च होवेगी, जदों आपां गल कर रहे सी उन्हां दे विभाषणा दौरे दी, मैं तद भी गल कर सकी, जदों पिछली बार विभाषणा च आए सी ਉਹ ਤੋਂ ਬਾਅਦ ਉਹ ਈਡੀ ਨੇ ਉਹਨਾਂ ਨੂੰ ਤਲਬ ਕੀਤਾ ਸੀ, ਉਹ ਪੇਸ਼ ਨਹੀਂ ਹੋ ਰਹੇ ਸੀ ਉੱਥੇ ਤੇ ਇਨਕਾਰੀ ਕਰ ਰਹੇ ਸੀ, ਪਰ ਉਸ ਤੋਂ ਬਾਅਦ ਆਖਰ ਪੇਸ਼ ਵੀ ਹੋਣਾ ਪਿਆ ਤੇ ਜਾਣਾ ਵੀ ਪਿਆ ਅੰਦਰ। ਸੋ ਇੱਕ ਵਾਰ ਫਿਰ ਉਹ ਪੰਜਾਬ ਆਏ ਹੋਏ ਨੇ, ਹੁਸ਼ਿਆਰਪੁਰ ਨੇ, ਵਿਪਾਸ਼ਨਾ 'ਚ ਨੇ, ਤੇ ਇਸ ਮੌਕੇ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਸੀ, ਉਹ ਪਤਾ ਲੱਗ ਰਿਹਾ ਸੀਗਾ ਕਿ ਵੀ ਇੱਥੋਂ ਨਿਕਲਣ ਤੋਂ ਬਾਅਦ ਉਹ ਪੰਜਾਬ ਤੋਂ ਜਾਣਾ ਨਹੀਂ ਚਾਹੁੰਦੇ, ਉਹ ਪੰਜਾਬ ਨੂੰ ਹੀ ਟਿਕਾਣਾ ਬਣਾਉਣਾ ਚਾਹੁੰਦੇ ਨੇ, ਖਾਸ ਕਰ ਅਗਲੇ ਹਫ਼ਤਾ 10 ਦਿਨ ਹੋਰ ਉਹ ਇੱਥੇ ਹੀ ਰਹਿਣ ਦੇ ਮਨਸੂਬੇ ਨਾਲ ਸੀਗੇ, ਤੇ ਦਿੱਲੀ ਤੋਂ ਕੁਝ ਬੰਦਿਆਂ ਨੂੰ ਇੱਥੇ ਐਡਜਸਟ ਕਰਨ ਦੀ ਤਿਆਰੀ 'ਚ ਵੀ ਸੀ, ਜਿਹਦੇ ਵਿੱਚੋਂ ਅੱਜ ਪਤਾ ਲੱਗਿਆ ਕਿ ਇੱਕ ਬੰਦੇ ਨੂੰ ਤਾਂ ਐਡਜਸਟ ਕਰ ਵੀ ਦਿੱਤਾ ਉਹਨਾਂ ਨੇ, ਉਹ ਜਿਹੜੀ ਇੱਥੇ ਉਹ ਕਮਲ ਬਾਂਸਲ ਨੇ, ਕੋਈ ਉਹਨਾਂ ਦੇ ਦਿੱਲੀ ਦੇ ਉਹਨਾਂ ਦੇ ਖਾਸਮ ਖਾਸ ਕਹਿੰਦੇ, ਉਹਨਾਂ ਨੂੰ ਜਿਹੜੀ ਨਵੀਂ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਉਹਦਾ ਚੇਅਰਮੈਨ ਲਾਤਾ
ਜੀ।
ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਸੀਗੀ, ਤੇ ਉਹਨਾਂ ਦੇ ਕੁਝ ਹੋਰ ਬੰਦੇ ਐਡਜਸਟ ਕਰਨੇ ਸੀ, ਪਰ ਉਹਨਾਂ ਦੀ ਤਾਂ ਸਾਧਨਾ ਚੱਲ ਰਹੀ ਹੈ, ਤੇ ਇੱਧਰ ਫਿਕਰ ਪੰਜਾਬ ਸਰਕਾਰ 'ਚ ਕਈ ਮੰਤਰੀਆਂ ਸੰਦਰ ਨੂੰ, ਕਈਆਂ ਨੂੰ ਹੈ ਕਿ ਪਤਾ ਨਹੀਂ ਮੇਰੀ ਤਰੱਕੀ ਹੋਊ ਕਿ ਨਹੀਂ ਹੋਊ, ਕਈਆਂ ਨੂੰ ਹੈ ਕਿ ਮੇਰੀ ਡਿਮੋਸ਼ਨ ਨਾ ਹੋ ਜਾਵੇ, ਮੇਰੀ ਛੁੱਟੀ ਨਾ ਹੋ ਜਾਵੇ, ਇਹ ਸਾਰਾ ਫਿਕਰ ਸੀ
ਜੀ।
ਪਰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਤੇ ਕਿ ਦਿੱਲੀ ਦੇ ਵਿੱਚ ਇਹਨਾਂ ਦਾ ਸ਼ਰਾਬ ਘੁਟਾਲੇ ਵਾਲਾ ਮਾਮਲਾ ਪੈਂਡਿੰਗ ਚੱਲ ਰਿਹਾ, ਉਹ 'ਚ ਜ਼ਮਾਨਤ 'ਤੇ ਨੇ, ਤੇ ਉਹਦੇ ਵਿੱਚ ਇਹ ਕੀ ਮਨੀਸ਼ ਸ਼ੋਧੀਆ ਕੀ ਸਿੰਦਰ ਜੈਨ ਕੀ ਸਭ ਦੇ ਉੱਤੇ ਤਲਵਾਰ ਦੁਬਾਰਾ ਲਟਕ ਰਹੀ ਹੈ।
ਜੀ
ਪਰ ਅੱਜ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ, ਇੱਕ ਇਹਨਾਂ ਦੇ ਖਿਲਾਫ਼ ਸ਼ਿਕਾਇਤ ਸੀ 2019 ਦੇ ਵਿੱਚ, ਉਹ ਅਦਾਲਤ ਦੇ ਵਿੱਚ ਵਿਚਾਰ ਅਧੀਨ ਸ਼ਿਕਾਇਤ 2019 ਦੀ ਪੈਂਡਿੰਗ ਚੱਲੀ ਆ ਰਹੀ, 2025 'ਚ ਜਾ ਕੇ ਮਨਜ਼ੂਰ ਹੋ ਗਈ, ਤੇ ਉਸ ਮਨਜ਼ੂਰ ਹੋਣ ਦੇ ਨਾਲ ਹੀ ਮਾਣਯੋਗ ਦਿੱਲੀ ਦੀ ਕੋਰਟ ਨੇ, ਦਿੱਲੀ ਦੀ ਅਦਾਲਤ ਨੇ ਹੁਕਮ ਚਾੜਤਾ ਕਿ ਅਰਵਿੰਦ ਕੇਜਰੀਵਾਲ 'ਤੇ FIR ਦਰਜ ਕਰੋ
ਜੀ।
ਸੋ ਅੱਜ ਨਵੀਂ FIR ਦਰਜ ਹੋਣ ਦੇ ਹੁਕਮ ਹੋ ਗਏ ਨੇ। ਇਹ ਮਾਮਲਾ ਹੈਗਾ ਜੀ ਸਿੱਧਾ ਸਿੱਧਾ ਹੋਰਡਿੰਗ ਨੂੰ ਲੈ ਕੇ, ਪਟੀਸ਼ਨ ਕਰਤਾ ਨੇ 2019 ਦੇ ਵਿੱਚ ਇੱਕ ਪਟੀਸ਼ਨ ਪਾਈ ਕਿ ਅਰਵਿੰਦ ਕੇਜਰੀਵਾਲ, MLA ਗੁਲਾਬ ਸਿੰਘ ਤੇ ਇੱਕ MC ਹੈ ਉੱਥੇ ਨਿਤਿਕਾ ਸ਼ਰਮਾ
ਜੀ,
ਕਿ ਇਹਨਾਂ ਤਿੰਨਾਂ ਨੇ ਜੀ ਇਲਾਕੇ ਦੇ ਵਿੱਚ ਹੋਰਡਿੰਗਾਂ ਦਾ ਹੜ ਲਿਆਂਦਾ ਪਿਆ, ਬੇਮਤਲਬ ਦੀ ਪੈਸੇ ਦੀ ਬਰਬਾਦੀ ਹੈ, ਇਹ ਸਾਰੀ ਪ੍ਰਕਿਰਿਆ, ਇਸ ਨੂੰ ਲੈ ਕੇ ਉਹਨੇ ਸ਼ਿਕਾਇਤ ਕੀਤੀ ਸੀ। ਔਰ ਉਹ ਸ਼ਿਕਾਇਤ 5 ਸਾਲ ਤੋਂ ਪਤਾ ਨਹੀਂ ਕਿਵੇਂ ਲਟਕਦੀ ਆ ਰਹੀ ਹੈ, ਕਿ ਸੱਤਾ ਬਦਲਣ ਨਾਲੇ ਫਾਈਲਾਂ ਵੀ ਉੱਪਰ ਥੱਲੇ ਹੋ ਜਾਂਦੀਆਂ, ਹੁਣ ਇਹ ਤਾਂ ਰੱਬ ਜਾਣੇ ਕਿ ਅਦਾਲਤੀ ਪ੍ਰਕਿਰਿਆ ਦੇ ਵਿੱਚ ਵੀ ਕੀ ਹੈ, ਪਰ ਇਹ ਹੋਇਆ ਜਨਾਬ
ਜੀ।
ਸੋ ਹੁਣ ਅੱਜ ਮਾਣਯੋਗ ਦਿੱਲੀ ਅਦਾਲਤ ਨੇ ਹੁਕਮ ਦਿੱਤਾ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਇਸ ਮਸਲੇ ਤੇ FIR ਦਰਜ ਕੀਤੀ ਜਾਵੇ ਤੇ ਬਣਦੀ ਕਾਰਵਾਈ ਵਿੱਢੀ ਜਾਵੇ। ਸੋ ਹੁਣ ਹੋਰਡਿੰਗ ਦਾ ਮਾਮਲਾ, ਇਸ਼ਤਿਹਾਰਬਾਜ਼ੀ ਦਾ ਮਾਮਲਾ ਇਸ ਤਰ੍ਹਾਂ ਉੱਭਰ ਕੇ ਸਾਹਮਣੇ ਆ ਰਿਹਾ, ਉਹ ਕਹਿੰਦੇ ਵੀ ਜੇ ਯੋਜਨਾ ਤੇ 1000 ਰੁਪਇਆ ਖਰਚਿਆ ਤਾਂ ਬੋਰਡ ਦੇ ਉੱਤੇ 1 ਲੱਖ ਰੁਪਇਆ ਖਰਚਦਾ, ਮਤਲਬ ਜਿਹੜੀ ਯੋਜਨਾ ਦਾ ਪ੍ਰਚਾਰ ਕਰ ਰਹੇ ਨੇ ਉਹਦੇ ਤੇ ਪੈਸਾ ਘੱਟ ਖਰਚਿਆ ਜਾ ਰਿਹਾ, ਉਹਦੇ ਪ੍ਰਚਾਰ ਤੇ ਪੈਸਾ ਵੱਧ ਖਰਚਿਆ ਜਾ ਰਿਹਾ। ਸੋ ਅਜਿਹੇ ਤੱਥਾਂ ਦੇ ਹਵਾਲੇ ਨਾਲ ਵੀ ਹੁਣ ਇਸ ਘਿਰਨ ਦੀ ਪ੍ਰਕਿਰਿਆ
ਜੀ।
ਦਿੱਲੀ 'ਚ ਸ਼ਰਾਬ ਘੁਟਾਲਾ ਜੀ ਪੈਂਡਿੰਗ ਹੈ, ਸ਼ੀਸ਼ ਮਹਿਲ ਵਾਲਾ ਮਸਲਾ ਹੈ, ਦਵਾਈਆਂ ਦੇ ਘਪਲੇ ਵਾਲਾ ਮਸਲਾ ਹੈ, ਹੈ ਨਾ, ਹੋਰ ਕਿੰਨੇ ਤਰ੍ਹਾਂ ਦੇ ਪਹਿਲੂ ਪਏ ਨੇ, ਆਹ ਕੈਗ ਦੀ ਰਿਪੋਰਟ ਖਾਸੇ ਖੁਲਾਸੇ ਕਰੀ ਜਾਂਦੀ ਆ, ਤੇ ਇੱਕ ਨਵੀਂ FIR। ਸੋ ਹੁਣ ਇਹ ਤਾਂ ਜੀ ਆਉਣ ਵਾਲਾ ਵਕਤ ਤੇ ਅਦਾਲਤੀ ਪ੍ਰਕਿਰਿਆ ਤੈਅ ਕਰੂਗੀ ਕਿ ਕੇਜਰੀਵਾਲ ਜੀ ਦਾ ਟਿਕਾਣਾ ਪੰਜਾਬ ਹੈ ਕਿ ਜੇਲ੍ਹ ਹੈ। ਪਰ ਵਿਜੇ ਜੀ, ਜਦੋਂ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਕੇਜਰੀਵਾਲ ਦੀ ਟੀਮ ਫਸੀ ਸੀ, ਆਪਾਂ ਤਦ ਵੀ ਗੱਲ ਕਰ ਰਹੇ ਸੀ ਭਾਈ ਸੇਖ ਪੰਜਾਬ ਨਾ ਜਾਵੇ, ਹੁਣ ਜੇ ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਵਾਲਾ ਮਸਲਾ, ਫਿਰ ਸਵਾਲ ਉੱਥੇ ਖੜਾ
ਜੀ
ਕਿ ਭਾਈ ਕਿਤੇ ਸੇਖ, ਇਹ ਫਾਰਮੂਲਾ ਤਾਂ ਇੱਥੇ ਵੀ ਇੱਕ ਚੌਂਕ ਤੇ ਇੱਕੋ ਤਰ੍ਹਾਂ ਦੇ ਬੋਰਡ ਲਾ ਦਿੱਤੇ ਗਏ ਸੀ, ਉਹ ਖੂਬ ਪ੍ਰਚਲਿਤ ਹੋਇਆ, ਢੋਲ ਵਜਾਉਣ ਦੇ ਉੱਤੇ ਮਤਲਬ ਕਿ 1 ਲੱਖ ਰੁਪਏ ਖਰਚੇ ਸੀ, ਹੈ ਨਾ, ਇਸੇ ਤਰ੍ਹਾਂ ਇੱਕ ਕਮਰੇ 'ਚ ਰੋਟੀਆਂ ਖਾਣ ਦੇ ਵੀ 30-30 ਹਜ਼ਾਰ ਦੇ ਬਿੱਲ ਸੀਗੇ। ਸੋ ਉਹ ਕਾਫੀ ਪਹਿਲੂ ਹੈਗੇ ਨੇ, ਉਸ ਤੋਂ ਲੈ ਕੇ ਹੁਣ ਤੱਕ ਹੋਰਡਿੰਗ ਤਾਂ ਪੰਜਾਬ ਦੇ ਗੁਜਰਾਤ ਤੱਕ ਲੱਗੇ ਨੇ, ਇਸ਼ਤਿਹਾਰ ਤਾਂ ਅਖਬਾਰਾਂ 'ਚ ਉੱਥੇ ਗੁਜਰਾਤ ਮਹਾਰਾਸ਼ਟਰ ਤੱਕ ਜਾਰੀ ਹੋਏ ਨੇ। ਸੋ ਇਸ ਲਈ ਜਿਹੜੀ ਕਾਰਵਾਈ ਦਿੱਲੀ ਹੁੰਦੀ ਆ, ਮੈਨੂੰ ਲੱਗਦਾ ਉਹਦੀ ਕਾਰਬਨ ਕਾਪੀ ਰੱਖ ਲਈ ਜਾਂਦੀ ਹੈ ਕਿ ਬਾਈ ਪੰਜਾਬ ਲਈ ਵੀ ਹੈ। ਸੋ ਇਹ ਇਹ ਕਾਰਵਾਈ ਕਿਸੇ ਨਾ ਕਿਸੇ ਦਿਨ ਹੋਣੀ ਹੈ, ਇਹਦੇ ਲਈ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਤਿਆਰ ਰਹਿਣਾ ਚਾਹੀਦਾ
ਜੀ। ਤੇ ਦੀਪਕ ਜੀ, ਇਹ ਦੱਸਿਓ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਆ, ਉਹਨਾਂ ਨੇ ਸੁਖਪਾਲ ਖਹਿਰਾ ਦੇ ਉੱਪਰ ਵੱਡੀ ਕਾਰਵਾਈ ਕੀਤੀ, ਉਧਰਲੇ ਪਾਸਿਓਂ ਕੀ ਅਪਡੇਟ ਆ?
ਬਿਲਕੁਲ ਜੀ, ED ਦੀ ਹੁਣ ਪੋਸਟ ਦੇ ਹਵਾਲੇ ਨਾਲ ਅੱਜ ਕੱਲ ਜਾਣਕਾਰੀ ਕਿਸੇ ਹੋਰ ਹਵਾਲੇ ਨਾਲ ਵੱਧ ਸੋਸ਼ਲ ਮੀਡੀਆ ਰਾਹੀਂ ਜ਼ਿਆਦਾ ਆਉਂਦੀ ਆ। ਸੋ ED ਨੇ ਆਪਣੀ X ਦੇ ਉੱਤੇ ਪੋਸਟ ਪਾ ਕੇ ਕਿਹਾ ਕਿ ਹਾਂਜੀ ਬਿਲਕੁਲ, ਅਸੀਂ ਮਤਲਬ ਸੁਖਪਾਲ ਖਹਿਰਾ ਜਿਹੜੇ MLA ਨੇ ਭਲੱਥ ਤੋਂ ਕਾਂਗਰਸ ਦੇ ਵਿੱਚ ਨੇ ਅੱਜ ਕੱਲ੍ਹ, ਕਿ ਉਹਨਾਂ ਦੀ ਜਿਹੜੀ ਕੋਠੀ ਹੈ ਜੀ ਸੈਕਟਰ 5 ਦੇ ਵਿੱਚ 300 3 ਕਰੋੜ 82 ਲੱਖ ਦੇ ਵਿੱਚ, ਮਤਲਬ ਉਹਦੀ ਕੀਮਤ ਦੇ ਹਵਾਲੇ ਨਾਲ ਉਹਨਾਂ ਨੇ ਜੀ ਉਹ ਇੱਕ ਤਰ੍ਹਾਂ ਨਾਲ ਜ਼ਬਤ ਕਰਨ ਦੀ ਕਾਰਵਾਈ ਜਾਂ ਕੇਸ ਦੇ ਵਿੱਚ ਅਟੈਚ ਕਰਨ ਦੀ ਕਾਰਵਾਈ ਪਾਈ ਹੈ। ਸੋ ਇਸ ਮਾਮਲੇ ਨੂੰ ਜੇਕਰ ਪਿਛਾਂ ਜਾ ਕੇ ਦੇਖਣਾ ਹੋਵੇ ਤਾਂ ਮਾਮਲਾ ਕਾਫੀ ਪੁਰਾਣਾ,
ਜੀ
ਜਦੋਂ 2017 ਦੇ ਵਿੱਚ ਗੁਰਦੇਵ ਸਿੰਘ ਤੇ ਹੋਰ ਕਈ ਸਾਥੀ ਉਹਨਾਂ ਦੇ ਜਿਹੜਾ ਮਤਲਬ ਕਿ ਫੜੇ ਗਏ ਸੀਗੇ, ਉਹਨਾਂ ਕੋਲੋਂ ਬਰਾਮਦਗੀ ਹੋਈ ਸੀ, ਨਸ਼ਾ ਵੀ ਮਿਲਿਆ ਸੀ, ਪਾਕਿਸਤਾਨੀ ਕਰੰਸੀ ਵੀ ਮਿਲੀ ਸੀ ਸਮੂਹਕ ਰੂਪ ਦੇ ਵਿੱਚ, ਤਾਂ ਜਦੋਂ ਇਹ ਸਾਰਾ ਗਰੁੱਪ ਕਹਿੰਦੇ ਫੜਨ ਦਾ ਦਾਅਵਾ ਕੀਤਾ ਗਿਆ ਤਾਂ ਕਹਿੰਦੇ ਸੀ 1800 ਗ੍ਰਾਮ ਦੇ ਕਰੀਬ ਹੈਰੋਇਨ ਮਿਲੀ ਸੀ ਇਹਨਾਂ ਕੋਲੋਂ, ਤੇ ਉਹਦੇ ਵਿੱਚੋਂ ਉਹ 1800 ਗ੍ਰਾਮ ਦੇ ਵਿੱਚੋਂ ਇਕੱਲੇ ਗੁਰਦੇਵ ਸਿੰਘ ਦੇ ਕੋਟੇ 'ਚ 350 ਗ੍ਰਾਮ ਹੈਰੋਇਨ ਪਈ, ਤੇ ਇਸੇ ਤਰ੍ਹਾਂ 24 ਸੋਨੇ ਦੇ ਬਿਸਕੁਟ ਮਿਲੇ ਸੀ ਇਸ ਗੁਰਦੇਵ ਸਿੰਘ ਕੋਲੋਂ, 24 ਜਿੰਦਾ ਕਾਰਤੂਸ ਮਿਲੇ ਸੀ ਇਸ ਗੁਰਦੇਵ ਸਿੰਘ ਕੋਲੋਂ, ਤੇ ਇਹਦੇ ਕੋਲੋਂ ਕਹਿੰਦੇ 32 ਬੋਰ ਦੀ ਰਿਵਾਲਵਰ ਵੀ ਮਿਲੀ ਸੀ, ਅਤੇ ਪਾਕਿਸਤਾਨੀ ਕਰੰਸੀ ਵੀ ਤੇ ਕੁਝ ਹੋਰ ਏਦਾਂ ਦਾ ਵੀ। ਸੋ ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਜੇ ਦੇਖਣਾ ਹੋਵੇ ਤਾਂ ਕਹਿੰਦੇ ਜੀ ਕਿ ਹੁਣ ਉੱਥੋਂ ਤੁਰੀ ਹੋਈ ਗੱਲ ਸੁਖਪਾਲ ਖਹਿਰਾ ਤੱਕ ਆ ਗਈ ਸੀ ਕਿ ਸੁਖਪਾਲ ਖਹਿਰਾ ਦਾ ਨੇੜਲਾ ਜੀ,
ਜੀ
ਇਹਦੇ ਮਿਲਵਰਤਨ ਹੈ ਜੀ, ਇਹਦੇ ਰਾਹੀਂ ਜੀ ਪੈਸਾ ਐਡਜਸਟ ਹੁੰਦਾ ਜੀ, ਇਹਦੇ ਰਾਹੀਂ ਪੈਸਾ ਜੀ ਚੋਣਾਂ 'ਤੇ ਲਾਇਆ ਜਾਂਦਾ। ਸੋ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੋਏ ਸੁਖਪਾਲ ਖਹਿਰਾ ਪਹਿਲਾਂ ਵੀ ਤੇ ਅੱਜ ਵਾਲੀ ਪੋਸਟ ਤੋਂ ਬਾਅਦ ਵੀ। ਉਹ ਲਗਾਤਾਰ ਕਹਿ ਰਹੇ ਨੇ ਕਿ ਮੇਰੇ ਉੱਤੇ ਰਾਜਨੀਤਿਕ ਤੌਰ ਤੇ ਇਹ ਹਮਲੇ ਕੀਤੇ ਜਾ ਰਹੇ ਨੇ, ਤੇ ED ਦੀ ਕਾਰਵਾਈ ਸਾਰਿਆਂ ਨੂੰ ਪਤਾ ਜੀ ਕਿ ਸ਼ੱਕੀ ਹੁੰਦੀ ਹੈ, ਇਹ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਸੋ ਇਹ ਸਾਰੇ ਵਰਤਾਰੇ, ਕਿਉਂਕਿ ਪਿਛਲੇ ਦਿਨੀ ਅਜੇ ਬਘੇਲ ਤੇ ਇਹਨਾਂ ਜਿਹੜਾ ਨਵਾਂ ਇੰਚਾਰਜ ਲਾਇਆ ਪੰਜਾਬ 'ਚ ਕਾਂਗਰਸ ਦਾ, ਉਹਦੇ ਵੀ ਛਾਪਾ ਪੈ ਕੇ ਹਟਿਆ। ਉਹ ਕਹਿੰਦਾ ਵੀ ਮੈਂ ਚੰਗਾ ਪੰਜਾਬ ਦਾ ਇੰਚਾਰਜ ਲੱਗਿਆ, ਮੇਰੇ ਤਾਂ ED ਆ ਗਈ, ਹੁਣ ਪਤਾ ਨਹੀਂ ਅਗਲਾ ਛੱਡ ਕੇ ਨਾ ਭੱਜ ਪਏ ਕਿਤੇ ਇੰਚਾਰਜ ਹੀ, ਮੈਨੂੰ ਤਾਂ ਇਹ ਵੀ ਲੱਗਦਾ, ਜਾਂ ਫਿਰ ਅਗਲਾ ਸਾਹਮਣਾ ਕਰੂਗਾ। ਸੋ ਇੱਧਰ ਹੁਣ ਸੁਖਪਾਲ ਖਹਿਰੇ ਤੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਆਧਾਰ ਦੇ ਉੱਤੇ ED ਨੇ ਜਿਵੇਂ ਇਹ ਕਾਰਵਾਈ ਕੀਤੀ ਆ, ਉਸ ਹਵਾਲੇ ਨਾਲ ਸੁਖਪਾਲ ਖਹਿਰਾ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਮੈਨੂੰ ਮੀਡੀਆ ਰਾਹੀਂ ਜਾਣਕਾਰੀ ਮਿਲ ਰਹੀ ਆ, ਚੰਗਾ ਹੁੰਦਾ ਕਿ ਮੀਡੀਆ 'ਚ ਖਬਰ ਜਾਰੀ ਕਰਨ ਦੀ ਬਜਾਏ ED ਵਾਲੇ ਪਹਿਲਾਂ ਮੇਰੇ ਤੱਕ ਤਾਂ ਜਾਣਕਾਰੀ ਉਪਲਬਧ ਕਰਾਉਂਦੇ।
ਜੀ
ਸੋ ਇਸ ਲਈ ਉਹ ਕਹਿੰਦੇ ਕਿ ਇਹ ਸਾਰੀ ਸ਼ਰਾਰਤ ਤੇ ਸਾਜ਼ਿਸ਼ ਹੈ ਰਾਜ ਤੋਂ ਪ੍ਰੇਰਿਤ ਆ। ਔਰ ਵੈਸੇ ਨਾ ਸੁਖਪਾਲ ਖਹਿਰਾ ਆਪਣੀ ਬੇਵਾਕੀ ਲਈ ਤਾਂ ਜਾਣੇ ਜਾਂਦੇ ਆ, ਤੇ ਉਹ ਇਸ ਕੰਮ ਲਈ ਵੀ ਜਾਣੇ ਜਾਂਦੇ ਆ ਕਿ ਉਹ ਟੀਮ 'ਚ ਕੰਮ ਨਹੀਂ ਕਰਦੇ, ਇਕੱਲੇ ਹੀ ਕੰਮ ਕਰਦੇ ਆ।
ਜੀ
ਸੋ ਹੁਣ ਇਸ ਮਸਲੇ ਤੇ ਹੋ ਸਕਦਾ ਉਹਨਾਂ ਦੀ ਪਾਰਟੀ ਦੇ ਜਾਂ ਹੋਰਨਾਂ ਲੀਡਰਾਂ ਦੇ ਟਵੀਟ ਤਾਂ ਖੂਬ ਆ ਜਾਣਗੇ, ਪਰ ਧਰਾਤਲ ਤੇ ਉਹਨਾਂ ਨਾਲ ਕੋਈ ਖੜੂਗਾ ਜਾਂ ਨਹੀਂ ਖੜੂਗਾ ਇਹਦੀ ਆਸ ਅਜੇ ਹੈ ਨਹੀਂ ਗੀ, ਕਿਉਂਕਿ ਇੰਨਾ ਨਜ਼ਰ ਆਊਗਾ। ਸੋ ਹੁਣ ਇਸ ਮਸਲੇ ਸੁਖਪਾਲ ਖਹਿਰਾ ਕਿਵੇਂ ਆਪਣੀ ਲੜਾਈ ਲੜਦੇ ਆ ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਮੁਸ਼ਕਲਾਂ ਸੁਖਪਾਲ ਖਹਿਰਾ ਦੀਆਂ ED ਨੇ ਵਧਾ ਦਿੱਤੀਆਂ।
ਤੇ ਦੀਪਕ ਜੀ ਦੱਸਿਓ, ਜਥੇਦਾਰ ਦੀ ਤਾਜਪੋਸ਼ੀ ਦਾ ਗਿਆਨੀ ਰਘਵੀਰ ਸਿੰਘ ਨੇ ਨਿਤਾਰਾ ਕੀਤਾ, ਕੀ ਦੱਸਿਆ?
ਬਿਲਕੁਲ ਜੀ, ਅੱਜ ਦਿਨ ਭਰ ਵੀ ਇਸ ਦੇ ਉੱਤੇ ਹੀ ਚਰਚਾ ਹੁੰਦੀ ਰਹੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਅੱਜ ਪ੍ਰਦਰਸ਼ਨ ਹੋਇਆ। ਜਲੰਧਰ ਰਹਿੰਦੇ ਨੇ ਉਹ, ਅਮਨ ਕਲੋਨੀ ਦੇ ਵਿੱਚ ਉਹਦੇ ਬਾਹਰ ਵੀ ਪ੍ਰਦਰਸ਼ਨ ਹੋਇਆ, ਉਹਨਾਂ ਨੇ ਆਪਣੇ ਸਮਰਥਕ ਵੀ ਬੁਲਾ ਲਏ ਸੀ, ਟਕਰਾਅ ਵਾਲੀ ਸਥਿਤੀ ਵੀ ਬਣ ਗਈ ਸੀ, ਫਿਰ ਪ੍ਰਦਰਸ਼ਨਕਾਰੀਆਂ ਨੇ ਦਰੀ ਵਿਛਾ ਕੇ ਉੱਥੇ ਨਾਮ ਜਪਣਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਤੇ ਉਸ ਪ੍ਰਕਿਰਿਆ ਦੇ ਤਹਿਤ ਮਤਲਬ ਕਿ ਹੋ ਸਕਦਾ ਕਿ ਚਲੋ ਇਹ ਮਾਮਲਾ, ਕਿਉਂਕਿ ਉਹ ਕਿਹਾ ਜਾ ਰਿਹਾ ਕਿ ਤੁਸੀਂ ਦਸਖਤ ਨਹੀਂ ਕਰਨੇ, ਤੁਸੀਂ ਮੀਟਿੰਗ 'ਚ ਨਹੀਂ ਜਾਣਾ, 17 ਤਰੀਕ ਨੂੰ SGPC ਦੀ ਅੰਤਰਿਮ ਕਮੇਟੀ ਦੀ ਬੈਠਕ ਹੈ, ਤੇ ਪਿਛਲੇ ਫੈਸਲਿਆਂ ਤੇ ਅਗਲੀ ਬੈਠਕ 'ਚ ਸਹੀ ਪੈਣੀ ਹੁੰਦੀ ਆ। ਸੋ ਇਸ ਲਈ ਉਸ ਦਿਨ ਇਹ ਫੈਸਲੇ ਜਿਹੜੇ ਲਏ ਗਏ ਨੇ ਜੱਤਾਂ ਨੂੰ ਹਟਾਉਣ ਦੇ, ਉਸ ਨੂੰ ਪਾਸ ਕਰਨਾ
ਜੀ।
ਸੋ ਉਹ ਚੀਫ ਸੈਕਟਰੀ ਦੇ ਦਸਖਤ ਵੀ ਉਹਦੇ ਵਿੱਚ ਅਹਿਮ ਨੇ, ਸੋ ਇਹ ਦਬਾਅ ਵੀ ਉਹਨਾਂ ਤੇ ਬਣ ਰਿਹਾ। ਦੂਸਰੇ ਪਾਸੇ ਉਸੇ ਦਿਨ ਅਕਾਲੀ ਦਲ ਦੀ ਬੈਠਕ ਵੀ ਹੈ, ਉਸੇ ਦਿਨ 17 ਤਰੀਕ ਨੂੰ ਹੀ ਸਿੱਟ ਨੇ ਬਿਕਰਮ ਮਜੀਠੀਆ ਨੂੰ ਵੀ ਤਲਬ ਕੀਤਾ ਹੋਇਆ, ਤੇ ਅੱਜ ਕੱਲ੍ਹ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਵੀ ਆਮੋ ਸਾਹਮਣੇ ਨੇ। ਪਰ ਅਜੇ ਵੀ ਜਿਹੜਾ ਰੇਟਕਾ ਚੱਲ ਰਿਹਾ ਉਹ ਚੱਲ ਰਿਹਾ ਮਰਿਆਦਾ ਦਾ, ਜਥੇਦਾਰ ਸਾਹਿਬਾਨ ਦੀ ਤੈਨਾਤੀ ਤੋਂ ਬਾਅਦ ਜਥੇਦਾਰ ਸਾਹਿਬਾਨ ਦੀ, ਖਾਸ ਕਰ ਕੁਲਦੀਪ ਸਿੰਘ ਗੜਗਾਜੋਰਾ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਸੰਭਾਲਣ ਦਾ ਮਾਮਲਾ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜਕਾਰੀ ਜਥੇਦਾਰੀ ਸੰਭਾਲਣ ਦਾ ਮਾਮਲਾ, ਹੁਣ ਉਸ ਮਾਮਲੇ ਤੇ ਕਿੰਨੀਆਂ ਤਰ੍ਹਾਂ ਦੇ ਬਿਆਨ ਆ ਚੁੱਕੇ ਨੇ ਵਿਜੇ ਜੀ, ਕੋਈ ਸਾਬਕਾ, ਕੋਈ ਮੌਜੂਦਾ, ਕੋਈ ਵਿਰੋਧੀ ਧਿਰ ਦਾ ਲੀਡਰ, ਕੋਈ ਇਹਦਾ ਲੀਡਰ, ਜਿਹੜੇ ਵੀ ਪੰਥ ਨਾਲ ਪੰਥਕ ਰੋਹ ਰੀਤਾਂ ਨਾਲ ਜੁੜੇ ਨੇ ਉਹਨਾਂ ਦੇ ਕਿੰਨਿਆਂ ਦੇ ਬਿਆਨ ਆ ਗਏ, ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਕਾਫੀ ਕੁਛ ਆ ਗਿਆ। ਪਰ ਆਪਾਂ ਮੰਨ ਲਈਏ ਕਿ SGPC ਕਹਿੰਦੀ ਜੀ ਇਹ ਬੇਬੁਨਿਆਦ ਹੈ, ਇਹ ਸਾਰਾ ਕੁਝ ਝੂਠ ਹੈ, ਸਾਡੇ ਤੇ ਇਹ ਮੜਿਆ ਜਾ ਰਿਹਾ ਜੀ, ਸਾਰਾ ਕੁਝ ਮਰਿਆਦਾ ਅਨੁਸਾਰ ਅਸੀਂ ਕੀਤਾ ਜੀ, ਉਹ ਤਾਂ ਕਹਿੰਦੇ ਹੈ। ਪਰ ਜਥੇਦਾਰ ਗਿਆਨੀ ਰਘਵੀਰ ਸਿੰਘ ਜਿਹੜੇ ਇਸ ਮੌਕੇ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ
ਜੀ,
ਉਹਨਾਂ ਨੇ ਜਿਸ ਤਰ੍ਹਾਂ ਵਖਿਆਨ ਕੀਤਾ ਬੜੀ ਨਿਮਰਤਾ ਪੂਰਕ ਔਰ ਨਿਰਮਲ ਤੌਰ ਦੇ ਉੱਤੇ, ਮੈਨੂੰ ਲੱਗਦਾ ਉਹ ਸਭ ਦੇ ਸਾਹਮਣੇ ਅਚੇਚ ਹੈ। ਉਹਨਾਂ ਦਾ ਪਹਿਲੂ ਸਪਸ਼ਟ ਆ, ਉਹ ਕਹਿੰਦੇ ਜੀ ਵੱਡੇ ਰੂਪ ਦੇ ਵਿੱਚ ਸਿੱਖ ਮਰਿਆਦਾ ਦਾ ਘਾਣ ਹੋਇਆ। ਵਿਜੇ ਜੀ ਆਪਾਂ ਕੱਲ ਵੀ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਤਾਂ ਹੁੰਦੀ ਹੈ ਸਿਧਾਂਤ, जो लिखती रूप दे विच एक बनिया आ रहा संविधानक रूप दे उत्ते, जिहड़ा पंथ दा सिद्धांत बन गया, पंथ करोह रीतां दा सिद्धांत बन गया, एक तां उह है।
जी
एक हुंदियां परंपरावां जिहड़ियां लगातारता दे विच चलदियां आ रही हुंदियां, उह परंपरावां तोड़ना भी नहीं कोई चाहुंदा हुंदा कि नहीं इह ठीक नहीं गा, अपनी तां इह रवायत है,
जी
इह साडा इक खासा हैगा। सो उहनूं भी ਇਹ ਦੋ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਗਿਆਨੀ ਰਘਵੀਰ ਸਿੰਘ ਦੀ ਟਿੱਪਣੀ ਬਹੁਤ ਅਹਿਮ ਹੈ। ਉਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਤੇ ਤੈਸ ਚਾ ਕੇ ਇੰਨੇ ਗੰਦੇ ਛਿੱਟੇ ਨਾ ਪਾਓ, ਇਸ ਦੀ ਮਰਿਆਦਾ ਬਣੀ ਰਹਿਣ ਦਿਓ।
ਜੀ
ਜਿਹੜਾ ਹਵਾਲਾ ਆ ਰਿਹਾ ਸੀਗਾ ਸਮੇਂ ਦਾ, ਉਹ ਗਿਆਨੀ ਰਘਵੀਰ ਸਿੰਘ ਨੇ ਵੀ ਸਵਾਲ ਖੜਾ ਕੀਤਾ ਕਿ ਭਾਈ ਘੜੀ ਦਿਖਾਉਂਦੀ ਹੈ 2:50-52 ਨੇ, ਤੇ ਉਹਨਾਂ ਨੇ ਹੀ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਇਸ ਸਮੇਂ ਦਰਬਾਰ ਸਾਹਿਬ ਦੇ ਵਿੱਚ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਤੇ ਇੱਧਰ ਕੁਲਦੀਪ ਸਿੰਘ ਗੜਗੱਜ ਤੇ SGPC ਦੇ ਸਮਰਥਕਾਂ ਵੱਲੋਂ ਜਾਂ ਉਹਨਾਂ ਦੇ ਗੜਗੱਜ ਉਹਨਾਂ ਦੇ ਸਮਰਥਕਾਂ ਵੱਲੋਂ ਹਨੇਰੀ ਲਿਆਂਦੀ ਪਈ ਹੈ ਸੋਸ਼ਲ ਮੀਡੀਆ ਤੇ ਕਿ ਲਓ ਜੀ ਜਿਹੜੇ ਕਹਿੰਦੇ ਸੀ ਅਜੇ ਸ਼ਸਤਰਾਂ ਦੀ ਵੀ ਮਤਲਬ ਕਿ ਸਥਾਪਨਾ ਨਹੀਂ ਹੋਈ ਸੀ, ਆਹ ਦੇਖੋ ਜੀ ਸ਼ਸਤਰ ਪਏ ਨੇ ਜਿਹਨਾਂ ਨੂੰ ਮੱਥਾ ਟੇਕ ਰਹੇ ਨੇ, ਇਹ ਕੋਈ ਨਹੀਂ ਦੱਸ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਨਹੀਂ ਗਏ। ਅੱਛਾ, ਫਿਰ ਫੋਟੋਆਂ ਜਾਰੀ ਕਰਦੇ ਸ਼੍ਰੋਮਣੀ ਕਮੇਟੀ, ਇਹ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਦਸਤਾਰ ਸੌਂਪੀ ਗਈ। ਗਿਆਨੀ ਰਘਵੀਰ ਸਿੰਘ ਵੀ ਔਰ ਕੁਝ ਪੰਥਕ ਵਿਦਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜਾ ਅਖੰਡ ਪਾਠ ਸਾਹਿਬ ਚੱਲ ਰਿਹਾ,
ਜੀ
ਇੱਕ ਨਾਲ ਦੇ ਕਮਰਿਆਂ 'ਚ ਜਿਹੜੇ ਸੰਗਤਾਂ ਵੱਲੋਂ ਕਿਸੇ ਵੱਲੋਂ ਸੁੱਖੇ ਹੋਏ ਅਖੰਡ ਪਾਠ ਹੁੰਦੇ ਨੇ ਜਾਂ ਕਿਸੇ ਦਿਨ ਤਿਉਹਾਰ ਦੇ ਹਵਾਲੇ ਨਾਲ ਲੜੀਵਾਰ ਜਿਵੇਂ ਅਖੰਡ ਪਾਠ ਕਰਵਾਏ ਜਾਂਦੇ ਨੇ, ਉਸ ਤਰ੍ਹਾਂ ਕਿਸੇ ਨੇ ਅਖੰਡ ਪਾਠ ਖਿਲਾਇਆ ਹੋਇਆ, ਉਸ ਚੱਲਦੇ ਅਖੰਡ ਪਾਠ ਦੇ ਵਿੱਚ ਜਾ ਕੇ ਕੋਈ ਹੋਰ ਰੋਹ ਰੀਤ ਕਰਨਾ, ਇਹ ਵੀ ਸਿੱਖ ਮਰਿਆਦਾ ਦਾ ਹਿੱਸਾ ਨੀਗਾ। ਜਦੋਂ ਤੱਕ ਉਹਦੀ ਸੰਪੂਰਨਤਾ ਨਹੀਂ ਹੁੰਦੀ, ਪਾਠ ਦੇ ਭੋਗ ਨਹੀਂ ਪੈਂਦੇ, ਤੁਸੀਂ ਜਾ ਕੇ ਉਹਦੇ ਵਿੱਚ ਵਿਚਾਲੇ ਅਰਦਾਸ ਕਰਕੇ ਆਪਣੀ ਉਹ ਕਿਵੇਂ ਕਹਿੰਦੇ ਪ੍ਰਕਿਰਿਆ ਕਰ ਸਕਦੇ ਹੋ ਕਿ ਲਓ ਜੀ ਦਸਤਾਰ ਸੌਂਪਤੀ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਵੀ ਸਾਂਭਣ ਆ ਰਹੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਰਬਾਰ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਐਲਾਨ ਕਰਦੇ ਨੇ ਮਾਈਕ ਤੋਂ ਕਿ ਜੀ ਕੌਮ ਨੂੰ ਆਹ ਜਥੇਦਾਰ ਸਾਹਿਬ ਸੌਂਪੇ ਜਾ ਰਹੇ ਨੇ, ਕੌਮ ਦੀ ਅਗਵਾਈ ਹੁਣ ਆਹ ਜਥੇਦਾਰ ਸਾਹਿਬ ਕਰਨਗੇ ਤੇ ਸੰਗਤਾਂ ਜੈਕਾਰੇ 'ਚ ਪ੍ਰਵਾਨ ਕਰਦੀਆਂ ਨੇ। ਉਹ ਤੋਂ ਬਾਅਦ ਸਭ ਤੋਂ ਪਹਿਲੀ ਦਸਤਾਰ ਹੈੱਡ ਗ੍ਰੰਥੀ ਹੀ ਦਿੰਦੇ ਨੇ, ਫਿਰ ਬਾਕੀ ਸੰਪਰਦਾਵਾਂ ਚਾਹੇ ਨਿਰਮਲੇ ਨੇ, ਚਾਹੇ ਉਹ ਉਦਾਸੀਏ ਨੇ, ਚਾਹੇ ਉਹ ਨਿਹੰਗ ਜਥੇਬੰਦੀਆਂ ਨੇ, ਚਾਹੇ ਸੰਤ ਸਮਾਜ ਨੇ ਜਾਂ ਹੋਰ ਪ੍ਰਮਾਣਿਤ ਸਿੱਖ ਸੰਸਥੀਆਂ ਨੇ, ਫਿਰ ਉਹ ਦਸਤਾਰਾਂ ਸੌਂਪਦੀਆਂ ਨੇ। ਸੋ ਕਹਿੰਦੇ ਸਾਰੀਆਂ ਪ੍ਰਕਿਰਿਆਵਾਂ ਤੁਸੀਂ ਲਾਂਭੇ ਰੱਖਤੀਆਂ, ਇੱਕ ਸਕੱਤਰ ਆ ਗਿਆ SGPC ਦਾ, ਇੱਕ ਮੈਨੇਜਰ ਆ ਗਿਆ, ਤੇ ਚੱਲਦੇ ਅਖੰਡ ਪਾਠ ਦੇ ਵਿੱਚ ਜਾ ਕੇ ਤੁਸੀਂ ਦੂਸਰੇ ਕਮਰੇ ਜਾ ਕੇ ਉਹਨਾਂ ਨੂੰ ਦਸਤਾਰ ਸੌਂਪਤੀ। ਉਹ ਤੋਂ ਬਾਅਦ 2:50-52 ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾਂ ਹੀ ਮੱਥਾ ਟੇਕਤਾ, ਫਿਰ ਕਿੱਥੇ ਹੈ ਜੀ ਮਰਿਆਦਾ। ਸੋ ਇਸ ਲਈ SGPC ਸਫਾਈਆਂ ਦੇ ਰਹੀ ਆ, ਉਹਨਾਂ ਦੇ ਨੁਮਾਇੰਦੇ ਸਫਾਈਆਂ ਦੇ ਰਹੇ ਨੇ, ਪਰ ਇਹ ਨਿਤਾਰਾ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸਪਸ਼ਟ ਕਰ ਦਿੱਤਾ, ਸੋ ਇਹਦਾ ਜਵਾਬ ਨਹੀਂ ਆ। ਤੁਸੀਂ ਕਮਾਲ ਦੇਖੋ
ਜੀ,
ਤੁਹਾਨੂੰ ਯਾਦ ਆ ਵਿਜੇ ਜੀ ਇੱਕ ਦਿਨ ਆਪਾਂ ਗੱਲ ਕਰ ਰਹੇ ਸੀ ਕਿ ਕੈਬਨਿਟ ਦੀ ਬੈਠਕ ਸੀ, ਕੈਬਨਿਟ ਦੀ ਬੈਠਕ ਤੋਂ ਬਾਅਦ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਉਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਏ ਆਪਣੇ ਰਾਜ ਸਭਾ ਮੈਂਬਰ ਨੂੰ, ਉਹਨੂੰ ਬਿਠਾ ਲਿਆ ਸੀ। ਤੇ ਆਪਾਂ ਉਹਦੇ ਨਾਲ ਗੱਲ ਕਰ ਰਹੇ ਸੀ ਵੀ ਕੈਬਨਿਟ ਦੀ ਬੈਠਕ ਦੀ ਸਮੀਖਿਆ ਜਿਹੜਾ ਕੈਬਨਿਟ ਦਾ ਹਿੱਸਾ ਹੀ ਨੀਗਾ ਉਹ ਕਿਵੇਂ ਕਰ ਸਕਦਾ।
ਜੀ ਜੀ
ਸ਼੍ਰੋਮਣੀ ਕਮੇਟੀ ਇਹਨਾਂ ਮਸਲਿਆਂ ਦੇ ਉੱਤੇ ਅੰਤਰੀ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਵਿਜੇ ਜੀ, ਤੇ ਉਸ ਪ੍ਰੈਸ ਕਾਨਫਰੰਸ ਪਤਾ ਵੀ ਕਿਹਨੂੰ ਬਿਠਾਇਆ? ਸੁੱਚਾ ਸਿੰਘ ਲੰਗਾਹ ਨੂੰ। ਸੁੱਚਾ ਸਿੰਘ ਲੰਗਾਹ ਨਾ ਅੰਤਰੀ ਕਮੇਟੀ ਦਾ ਮੈਂਬਰ, ਤੇ ਹੁਣ ਸੁੱਚਾ ਸਿੰਘ ਲੰਗਾਹ ਦੱਸੂਗਾ ਕਿ ਕੌਮ ਦਾ ਸੁੱਚਾ ਰਾਹ ਕਿਹੜਾ? ਕਮਾਲ ਆ ਭਾਈ, ਜਿਹਦੀਆਂ ਆਪਣੀਆਂ ਨੀਲੀਆਂ ਫਿਲਮਾਂ ਮਸ਼ਹੂਰ ਹੋਣ ਤੇ ਉਹ ਹੁਣ ਕੌਮ ਨੂੰ ਰਾਹ ਦਿਖਾਊਗਾ, ਅਫਸੋਸਜਨਕ ਵਰਤਾਰਾ। ਸੋ ਅਕਾਲੀ ਦਲ ਨੂੰ ਅਜਿਹੇ ਵਿਵਾਦਾਂ ਤੋਂ ਬਚਣ ਦੀ ਲੋੜ ਸੀ, ਤੁਸੀਂ ਵਿਵਾਦ ਦਰ ਵਿਵਾਦ ਆਪਣੇ ਨਵੇਂ ਗਲ ਪਾ ਰਹੇ ਹੋ। ਸੋ ਇਹ ਬਹੁਤ ਮਦਭਾਗਾ ਤੇ ਫਿਕਰ ਇਸ ਗੱਲ ਦਾ ਅਜੇ ਵੀ ਕਿ ਰੋਸਾ ਘਟਿਆ ਨਹੀਂ ਹੈ ਨਿਹੰਗ ਜਥੇਬੰਦੀਆਂ ਦਾ, ਸਿੱਖ ਸੰਸਥਾਵਾਂ ਦਾ, ਸਿੱਖ ਭਾਈਚਾਰੇ ਦਾ, ਤੇ ਹੋਲਾ ਮਹੱਲਾ ਸ਼ੁਰੂ ਹੋ ਗਿਆ ਤੇ ਮਹੱਲੇ ਦੇ ਮੌਕੇ ਜਥੇਦਾਰ ਸਾਹਿਬ ਨੂੰ ਸੰਦੇਸ਼ ਵੀ ਦੇਣਾ ਪੈਣਾ, ਮਹੱਲੇ 'ਚ ਬਾਹਰ ਵੀ ਆਉਣਾ ਪੈਣਾ, ਭਾਈ ਤੁਸੀਂ ਕੌਮ ਦੇ ਜਥੇਦਾਰ ਹੋ, ਜੇ 2:52 ਤੇ ਤੁਸੀਂ ਆਪਣੀ ਤਾਜਪੋਸ਼ੀ ਕਰਾ ਰਹੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਰਾਤ ਦੇ ਜਥੇਦਾਰ ਹੋ, ਰਾਤ ਨੂੰ ਨਿਕਲਣਾ, ਤੁਸੀਂ ਦਿਨ 'ਚ ਨਿਕਲਣਾ ਚਾਨਣ ਦੇ ਵਿੱਚ। ਸੋ ਉਹਦਾ ਸਾਹਮਣਾ ਕਿਵੇਂ ਕਰੋਗੇ ਫਿਰ ਉਸ ਸੂਰਜ ਦਾ, ਉਸ ਕੌਮ ਦੇ ਨੁਮਾਇੰਦਿਆਂ ਦਾ? ਇਹ ਫਿਕਰ ਅਜੇ ਖੜਾ ਹੈ ਤੇ ਇਸ ਟਕਰਾਅ ਨੂੰ ਕਹਿੰਦੇ ਟਾਲਣ ਲਈ ਉਹ ਰਾਤ ਨੂੰ ਕਾਰਵਾਈ ਪਾਈ ਸੀ, ਪਰ ਜਨਾਬ ਇੱਕ ਦਿਨ ਦਾ ਟਾਲ ਕੇ ਤੁਸੀਂ ਬਾਕੀ ਦਿਨਾਂ ਦਾ ਖੜਾ ਕਰ ਰਹੇ ਹੋ। ਕਿ ਤੁਸੀਂ ਸਮਝਾ ਨਹੀਂ ਪਾਏ, ਕਿ ਤੁਸੀਂ ਮਨਾ ਨਹੀਂ ਪਾਏ, ਕਿ ਪ੍ਰਮਾਣਿਤ ਨਹੀਂ ਕਰਾ ਪਾਏ? ਸੋ ਇਹ ਸਵਾਲ ਖੜੇ ਨੇ। ਅਕਾਲੀ ਦਲ ਜਿਵੇਂ ਆਪਣੇ ਬਜ਼ੁਰਗ ਕਹਿੰਦੇ ਸੀ ਨਾ, ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਆ। ਸੋ ਇੱਕ ਗਲਤੀ ਦੇ ਚੱਕਰ ਦੇ ਵਿੱਚ ਦੂਜੀ ਗਲਤੀ, ਦੂਜੀ ਤੀਜੀ ਗਲਤੀ ਦਰ ਗਲਤੀ ਬਾਦਲ ਦਲ ਕਰਦਾ ਆ ਰਿਹਾ, ਇਹਨਾਂ ਨੂੰ ਭਰਪਾਈ ਕਰਨੀ ਔਖੀ ਹੋ ਜਾਣੀ ਹੈ।
ਦੀਪਕ ਜੀ, ਇਹ ਦੱਸਿਓ ਪੰਜਾਬ ਦੇ ਵਿੱਚ ਪੁਲਿਸ ਨੇ ਕਿਸਾਨਾਂ ਦੀ ਖੜੀ ਫਸਲ ਦੇ ਉੱਪਰ ਮਸ਼ੀਨ ਫੇਰਤੀ, ਕਿੱਥੇ ਹੋਇਆ ਇਹ ਕੰਮ?
ਬਿਲਕੁਲ ਜੀ, ਇਹ ਗੁਰਦਾਸਪੁਰ ਦੇ ਖੇਤਰ ਦੀ ਘਟਨਾ ਹੈ। ਅਸਲ 'ਚ ਜਿਹੜਾ ਉਹ ਦਿੱਲੀ ਕਟੜਾ ਐਕਸਪ੍ਰੈਸ ਵੇ ਵਾਲਾ ਮਾਮਲਾ ਹੈ, ਉਸ ਮਾਮਲੇ 'ਚ ਜ਼ਮੀਨ ਅਕਵਾਇਰ ਮਾਮਲੇ ਨੂੰ ਲੈ ਕੇ ਆਪਸੀ ਤਣਾਅ ਬਣਿਆ ਹੋਇਆ। ਇਹਦੇ ਵਿੱਚ ਗੁਰਦਾਸਪੁਰ ਖੇਤਰ ਦੇ ਇਲਾਕੇ ਪਿੰਡ ਪੈਂਦੇ ਨੇ ਨੰਗਲ ਚੌੜ ਤੇ ਭਰਤ। ਇਸ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਜਿਹੜੀ ਅਕਵਾਇਰ ਕੀਤੀ ਗਈਆਂ ਸੀ, ਉਹਦੇ ਨੂੰ ਪ੍ਰਸ਼ਾਸਨ ਦਾ ਕਹਿਣਾ ਸੀਗਾ ਕਿ ਅਸੀਂ ਇਹਦਾ ਮੁੱਲ ਤਾਰ ਚੁੱਕੇ ਹਾਂ, ਕਿਸਾਨ ਕਬਜ਼ਾ ਨਹੀਂ ਛੱਡ ਰਹੇ ਤੇ ਉਹ ਜਾਣ ਬੁੱਝ ਕੇ ਉਹਦੇ ਪਰ ਫਸਲ ਬੀਜੀ ਜਾ ਰਹੇ, ਤੇ ਕਿਸਾਨਾਂ ਦਾ ਕਹਿਣਾ ਸੀਗਾ ਕਿ ਜੋ ਮਾਰਕੀਟ ਰੇਟ ਦੇ ਹਿਸਾਬ ਨਾਲ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਸਾਡੇ ਨਾਲ ਧੋਖਾ ਹੋਇਆ, ਤੇ ਜਦੋਂ ਤੱਕ ਸਾਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਅਸੀਂ ਕਬਜ਼ੇ ਨਹੀਂ ਛੱਡਣੇ, ਮੁਆਵਜ਼ਾ ਦੇ ਦੇਣ, ਜ਼ਮੀਨ ਇਹਨਾਂ ਦੀ ਹੈ। ਪਰ ਉਹ ਕਹਿੰਦੇ ਕਿ ਇਸ ਵਿਵਾਦ ਦੇ ਬਾਵਜੂਦ ਵੀ ਜਦੋਂ ਫਸਲ ਪੱਕ ਰਹੀ ਸੀ ਅਪ੍ਰੈਲ ਦੇ ਵਿੱਚ ਵਾਢੀ ਹੋ ਜਾਣੀ ਆ ਤੇ ਹੁਣ ਮਾਰਚ ਮਹੀਨੇ ਦਾ ਅੱਧਾ ਮਹੀਨਾ ਲੰਘ ਗਿਆ ਤੇ ਜਾਣ ਬੁੱਝ ਕੇ ਅਚਾਨਕ ਪ੍ਰਸ਼ਾਸਨ ਪੁਲਿਸ ਨੂੰ ਲਿਆਇਆ ਤੇ ਲਿਆ ਕੇ ਮਸ਼ੀਨਾਂ ਖੜੀ ਫਸਲ ਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਤੋਂ ਬਾਅਦ ਕਿਸਾਨਾਂ ਨੇ ਮੂਹਰੇ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਉਹ ਵੱਡੀ ਗਿਣਤੀ 'ਚ ਪਹੁੰਚੇ ਵੀ ਉਸ ਇਲਾਕੇ ਦੇ ਲੋਕ ਵੀ ਕਿਸਾਨ ਵੀ, ਉਹਨਾਂ ਨੇ ਉਹਨਾਂ ਮਸ਼ੀਨਾਂ ਦੇ ਮੂਹਰੇ ਲੰਬੇ ਪੈ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਧੂ ਕੇ ਸਿੱਟੇ ਕੁੱਟੇ ਡਾਂਗ ਵਰਾਈ ਤੇ 7 ਤੋਂ ਵੱਧ ਕਿਸਾਨ ਜ਼ਖਮੀ ਵੀ ਹੋ ਗਏ। ਸੋ ਹੁਣ ਪ੍ਰਸ਼ਾਸਨ ਦਾ ਕਹਿਣਾ ਜੀ ਅਸੀਂ ਮੁਆਵਜ਼ਾ ਦੇ ਚੁੱਕੇ ਹਾਂ, ਕਿਸਾਨਾਂ ਦਾ ਕਹਿਣਾ ਸਾਨੂੰ ਸਮੇਂ ਦੇ ਹਿਸਾਬ ਨਾਲ ਮਿਲਿਆ ਨਹੀਂ, ਪਰ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਜਬਰੀ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਉਹ ਉਹੀ ਜਿਵੇਂ 4 ਤਰੀਕ ਦੀ ਰਾਤ ਵਾਲਾ ਜਾਂ 5 ਮਾਰਚ ਵਾਲਾ ਜੋ ਕੁਛ ਸੀਗਾ ਹੈ, ਜਾਂ ਆਹ ਹੁਣ ਅੱਜ ਵਾਲੀ ਘਟਨਾ ਹੈ, ਇਹ ਉਹੋ ਜਿਹੀ ਹੈ ਜਿਵੇਂ ਕੇਂਦਰ ਅਣਦੇਖੀ ਕਰਦਾ ਮਸਲਿਆਂ ਦੀ ਤੇ ਉਹਨੂੰ ਸੁਲਝਾਉਣ ਦੀ ਬਜਾਏ ਕਿਸਾਨੀ ਮਸਲਿਆਂ ਨੂੰ ਮਤਲਬ ਡੰਡੇ ਨਾਲ ਹੱਲ ਕਰਨਾ ਚਾਹੁੰਦਾ ਸੱਤਾ ਨਾਲ, ਉਸੇ ਤਰ੍ਹਾਂ ਦਾ ਵਿਵਹਾਰ ਇੱਧਰ ਵੀ ਦੇਖਣ ਨੂੰ ਮਿਲਿਆ। ਸੋ ਸਰਕਾਰਾਂ ਇੰਝ ਨਹੀਂ ਰਾਜ ਕਰਦੀਆਂ ਹੁੰਦੀਆਂ ਜਿਵੇਂ ਇਹ ਕਰਨਾ ਚਾਹੁੰਦੇ ਨੇ। ਸੋ ਮੈਨੂੰ ਲੱਗਦਾ ਇਹਨਾਂ ਨੂੰ ਹਰ ਮਸਲੇ ਨੂੰ ਸੁਲਝਾਉਣਾ ਚਾਹੀਦਾ, ਨਾ ਕਿ ਵਿਵਾਦ ਵੱਡਾ ਹੋਵੇ। ਹੁਣ ਉੱਥੇ ਸਰਵਣ ਸਿੰਘ ਬੰਧੇਰ ਹੋਰੀ ਤੇ ਜਥੇਬੰਦੀਆਂ ਪਹੁੰਚ ਗਈਆਂ ਜੀ, ਸਵੇਰ ਨੂੰ ਨਵਾਂ ਬਖੇੜਾ ਖੜਾ ਹੋ ਜਾਣਾ। ਸੋ ਇਸ ਲਈ ਪ੍ਰਸ਼ਾਸਨ ਕਹਿੰਦਾ ਅਸੀਂ ਕਬਜ਼ਾ ਲੈ ਲਿਆ, ਉਹ ਕਹਿੰਦੇ ਅਸੀਂ ਕਬਜ਼ਾ ਛੱਡਣਾ ਨੀਗਾ। ਸੋ ਇਹ ਟਕਰਾਲੀ ਸਥਿਤੀ ਪਰ ਫਿਕਰਮੰਦ ਸਥਿਤੀ ਬਣੀ ਹੋਈ ਆ ਤੇ 7 ਕਿਸਾਨ ਜੇਰੇ ਲਾ ਰਹੇ।
ਦੀਪਕ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।